ਵਾਰ 17ਵੀਂ ਦੀ ਪੌੜੀ 11ਵੀਂ ਵਿੱਚ ਅੰਮ੍ਰਿਤ ਬਚਨ ਉਚਾਰਨ ਕਰਦੇ। ਅਸ਼ਟ ਧਾਤ ਇੱਕ ਧਾਤ ਹੋਏ, ਸਭ ਕੋ ਕੰਚਨ ਆਖ ਵਖਾਣੈ, ਰੂਪ ਸਨੂ ਅਨੂਪ ਸਰੂਪ ਹੋਏ, ਮੁੱਲ ਅਮੁੱਲ ਪੰਚ ਪਰਵਾਣੇ, ਪੱਥਰ ਪਾਰਸ ਪਰਸੀਐ, ਪਾਰਸ ਹੋਏ ਨ ਕੁਲ ਅਭਮਾਣੈ, ਪਾਣੀ ਅੰਦਰ ਸਟੀਐ, ਤਾੜ ਭਾੜ ਡੁੱਬੈ ਭਾਰ ਭੁਲਾਣੇ, ਚਿਤ ਕਠੋਰ ਨ ਭਿਜਈ, ਰਹਿ ਨਕੋਰ ਘੜੈ ਭੰਨ ਜਾਣੈ, ਅੱਗੀ ਅੰਦਰ ਫੁੱਟ ਜਾਏ, ਅਹਿਰਣ ਕਣ ਅੰਦਰ ਹੈਰਾਣੈ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਨ ਅੰਦਰ ਆਣੈ, ਕਪਟ ਸਨੇਹ ਨਾ ਹੋਏ ਤਿੰਘਾਣੇ, ਕਪਟ ਸਨੇਹੋ ਨਾ ਹੋਏ ਤਿੰਘਾਣੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਪੱਥਰ ਦੀ ਦਲੀਲ ਦਿੰਦੇ ਆ, ਮਨਮੁੱਖ ਬੰਦੇ ਦੀ ਹਾਲਤ ਪੱਥਰ ਵਰਗੀ ਦੱਸਦੇ। ਅਸ਼ਟ ਧਾਤ ਇੱਕ ਧਾਤ ਹੋਏ, ਸਭ ਕੋ ਕੰਚਨ ਆਖ ਵਖਾਣੈ। ਪਾਰਸ ਵੀ ਇੱਕ ਪੱਥਰ ਹੀ ਹੈ, ਤੇ ਸਾਧ ਸੰਗਤ ਜਿਹੜਾ ਆਮ ਪੱਥਰ ਹੈ ਉਹ ਵੀ ਇੱਕ ਪੱਥਰ ਹੀ। ਹੁਣ ਪਾਰਸ ਨਾਲ ਛੋਹ ਕੇ ਅੱਠ ਤਰ੍ਹਾਂ ਦੀਆਂ ਐਸੀਆਂ ਧਾਤਾਂ ਨੇ, ਲੋਹਾ ਤਾਂ ਬਾਅਦ ਕੇ ਜਿਹੜੇ ਸੋਨਾ ਬਣ ਜਾਂਦੇ ਆ, ਤੇ ਉਹ ਵੀ ਪੱਥਰ ਹੀ ਹੈ। ਜਿਸ ਨੂੰ ਬੜਾ ਲੰਮਾ ਸਮਾਂ ਪਾਣੀ ਦੇ ਵਿੱਚ ਰੱਖ ਛੱਡੋ ਤੇ ਸਾਧ ਸੰਗਤ ਉਹ ਨਰਮ ਹੀ ਨਹੀਂ ਹੋ ਸਕਦਾ। ਗੁਰਮੁਖ ਪਾਰਸ ਦੀ ਤਰ੍ਹਾਂ ਨੇ, ਜਿਹੜੇ ਲੋਹਾ ਤਾਂਬੇ ਜਿਸ ਸਾਧਕ ਨੂੰ ਜਿੱਦਾਂ ਉਹ ਸੋਨਾ ਬਣਾ ਦਿੰਦਾ ਨਾ, ਗੁਰਮੁਖਾਂ ਦੀ ਸੰਗਤ ਵਿੱਚ ਪਾਪੀ ਮਨਮੁਖ ਕਾਮੀ ਕ੍ਰੋਧੀ ਹੰਕਾਰੀ ਨਿੰਦਕ ਵੀ ਆ ਜਾਣ, ਗੁਰਮੁਖ ਉਹਨਾਂ ਨੂੰ ਪਾਰਸ ਦੀ ਤਰ੍ਹਾਂ ਸੋਨਾ ਬਣਾ ਦਿੰਦਾ, ਗੁਰੂ ਉਹਨਾਂ ਨੂੰ ਪਾਰਸ ਦੀ ਤਰ੍ਹਾਂ ਸੋਨਾ ਬਣਾ ਦਿੰਦਾ। ਤਾਂ ਸਾਧ ਸੰਗਤ ਮਨਮੁਖ ਬੰਦਾ ਹੈ ਉਹ ਵੀ ਇੱਕ ਪੱਥਰ, ਪਰ ਮਨਮੁਖ ਬੰਦਾ ਐਸਾ ਹੈ ਸਾਧ ਸੰਗਤ ਜਿਹੜਾ ਐ ਕਠੋਰ ਹੈ, ਜਿੰਨੀ ਮਰਜ਼ੀ ਸਿੱਖਿਆ ਦੇਈ ਜਾਈਏ ਨਹੀਂ ਆਖੇ ਲੱਗਦਾ। ਆਹ ਬਚਨ ਸੁਣਨੇ ਹੁਣ। ਅਸ਼ਟ ਧਾਤ ਇੱਕ ਧਾਤ ਹੋਏ, ਸਭ ਕੋ ਕੰਚਨ ਆਖ ਵਖਾਣ। ਅਸ਼ਟ ਧਾਤ, ਅਸ਼ਟ ਦਾ ਅਰਥ ਹੁੰਦਾ ਅੱਠ। ਪਾਰਸ ਨਾਲ ਛੋਹ ਕੇ ਅੱਠ ਤਰ੍ਹਾਂ ਦੀਆਂ ਐਸੀਆਂ ਧਾਤਾਂ ਨੇ, ਜਿਹੜੀਆਂ ਧਾਤਾਂ ਕੇਵਲ ਇੱਕ ਹੀ ਧਾਤ ਬਣ ਜਾਂਦੀਆਂ ਹਨ, ਭਾਵ ਸਾਰੇ ਦੇ ਸਾਰੇ ਲੋਕ ਉਹਨਾਂ ਨੂੰ ਸੋਨਾ ਸੋਨਾ ਕਹਿ ਕੇ ਬੁਲਾਉਂਦੇ ਵੀ ਇਹ ਕੰਚਨ ਬਣ ਗਿਆ ਹੈ। ਭਾਵ ਅੱਠਾਂ ਨੂੰ ਇੱਕੋ ਧਾਤ ਹੀ ਬਣਾਤਾ, ਲੋਹਾ ਵੀ ਸੋਨਾ ਬਣ ਗਿਆ, ਤਾਂਬਾ ਵੀ ਸੋਨਾ ਬਣ ਗਿਆ, ਕਲੀ ਵੀ ਸੋਨਾ ਬਣ ਗਈ, ਜਿਸਤ ਵੀ ਸੋਨਾ ਬਣ ਗਈ, ਚਾਂਦੀ ਆਦਿਕ ਵੀ ਸੋਨਾ ਬਣ ਗਈ। ਭਾਵ ਅੱਠ ਧਾਤਾਂ ਨੂੰ ਉਹਨੇ ਸੋਨਾ ਹੀ ਬਣਾ ਦਿੱਤਾ। ਕਿਸ ਨੇ? ਪਾਰਸ ਨੇ, ਜਦੋਂ ਪਾਰਸ ਨਾਲ ਛੋਹ ਗਏ। ਪੱਥਰ ਪਾਰਸ ਪਰਸੀ ਹੈ, ਪਾਰਸ ਹੋਏ ਨਾ ਕੁੱਲ ਅਭਮਾਨ ਹੈ, ਪਰ ਪੱਥਰ ਪਾਰਸ ਦੇ ਨਾਲ ਪਰਸਣ ਕਰਕੇ ਪਾਰਸ ਨਹੀਂ ਬਣਦਾ, ਕਿਉਂਕਿ ਉਸ ਨੂੰ ਕੁੱਲ ਦਾ ਅਭਮਾਨ ਹੈ ਕਿ ਮੈਂ ਵੀ ਪਾਰਸ ਦੀ ਕੁੱਲ ਵਿੱਚੋਂ ਹੈ, ਇਹ ਵੀ ਪੱਥਰ ਮੈਂ ਵੀ ਪੱਥਰ। ਧਿਆਨ ਨਾਲ ਸੁਣਨ, ਕਹਿਣ ਲੱਗਾ ਜਿਹੜਾ ਪਾਰਸ ਆ ਹੁਣ ਹੈ ਉਹ ਵੀ ਇੱਕ ਪੱਥਰ ਦਾ ਟੁਕੜਾ ਹੀ ਹੈ ਸਾਧ ਸੰਗਤ, ਪਰ ਪਾਰਸ ਨਾਲ ਲੋਹਾ ਤਾਂਬਾ ਲਾਇਆ ਸੋਨਾ ਬਣ ਗਿਆ। ਹੁਣ ਇੱਕ ਆਮ ਪੱਥਰ ਦਾ ਟੁਕੜਾ, ਉਸ ਪੱਥਰ ਨੂੰ ਵੀ ਪਾਰਸ ਨਾਲ ਲਾਈਏ ਤੇ ਉਹ ਪਾਰਸ ਨਹੀਂ ਬਣਦਾ ਜਾਂ ਸੋਨਾ ਨਹੀਂ ਬਣਦਾ, ਤੇ ਉਹ ਜਿਹੜਾ ਪੱਥਰ ਹੈ ਜਿਵੇਂ ਉਹਦੇ ਅੰਦਰ ਹੰਕਾਰ ਆ ਵੀ ਇਹ ਜਿਹੜਾ ਪਾਰਸ ਹੈ ਨਾ ਇਹ ਵੀ ਪੱਥਰ ਤੇ ਮੈਂ ਵੀ ਪੱਥਰ, ਆਪਣੀ ਕੁੱਲ ਦਾ ਅਭਿਮਾਨ ਰੱਖਦਾ ਹੈ। ਕਈਆਂ ਨੂੰ ਉੱਚੀ ਕੁੱਲ ਵਿੱਚ ਜੰਮਣ ਦਾ ਹੀ ਹੰਕਾਰ ਹੁੰਦਾ ਹੈ, ਮੈਂ ਉੱਚੀ ਜਾਤ ਦਾ, ਆਹ ਮੇਰੇ ਸਾਹਮਣੇ ਬੈਠਾ ਆਹ ਤੁਰਿਆ ਜਾਂਦਾ ਹੈ ਨੀਚ। ਜਾਤ ਗੋਤ ਸਾਡੇ ਅੰਦਰੋਂ ਗੁਰੂ ਨੇ ਮੁਕਾਈ ਸੀ ਪਰ ਪੂਰਨ ਤੌਰ ਤੇ ਮੁਕਾ ਨਹੀਂ ਸਕੇ ਅਸੀਂ ਅਜੇ ਤੱਕ। ਅਸੀਂ ਜਾਤ ਕਾ ਗਰਭ ਨਾ ਕਰੀਓ ਕੋਈ, ਬ੍ਰਹਮ ਬਿੰਦੈ ਸੋ ਬ੍ਰਾਹਮਣ ਹੋਈ। ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ, ਇਸ ਗਰਭ ਤੇ ਚੱਲੈ ਬਹੁਤ ਵਿਕਾਰ। ਤੋ ਪੱਥਰ ਹੈ ਜਿਹੜਾ ਉਹਨੂੰ ਇਸ ਗੱਲ ਦਾ ਆਪਣੀ ਕੁੱਲ ਦਾ ਅਭਿਮਾਨ ਆ ਕਿ ਆਹ ਜਿਹੜਾ ਪਾਰਸ ਪੱਥਰ ਹੈ ਵੀ ਤੇ ਪੱਥਰ, ਮੈਂ ਵੀ ਪੱਥਰ। ਪਰ ਹੁਣ ਜਿਹੜਾ ਆਮ ਪੱਥਰ ਹੈ ਟੁਕੜਾ ਪੱਥਰ ਦਾ, ਭਾਈ ਗੁਰਦਾਸ ਜੀ ਕਹਿੰਦੇ ਪਾਣੀ ਅੰਦਰ ਸੱਟੀ ਹੈ, ਤਾੜ ਭੜ ਡੁੱਬੈ ਭਾਰ ਭੁਲਾਣੇ। ਜਦੋਂ ਪਾਣੀ ਵਿਖੇ ਸਿੱਟੀ ਦਾ ਤਾਂ ਤਾਬੜ ਤੋੜ ਡੁੱਬ ਜਾਂਦਾ ਹੈ, ਅਭਿਮਾਨ ਵਿਖੇ ਭੁੱਲਿਆ ਹੋਇਆ ਕਿ ਮੈਂ ਭਾਰੀ ਵਸਤੂ ਹਾਂ, ਮੈਂ ਬੜਾ ਭਾਰਾ, ਪਰ ਪਾਣੀ ਵਿੱਚ ਡੁੱਬ ਜਾਂਦਾ। ਇੱਥੇ ਡੁੱਬਣ ਵਾਲਿਆਂ ਵਾਸਤੇ ਥਾਂ ਨਹੀਂ, ਇੱਥੇ ਤੇ ਭਾਵ ਸਾਗਰ ਤੋਂ ਤਰ ਕੇ ਪਾਰ ਜਾਣਾ ਪੈਣਾ। ਪੱਥਰ ਵਰਗਿਆਂ ਵਾਸਤੇ ਕੋਈ ਥਾਂ ਨਹੀਂ। ਕਿਉਂ ਡੁੱਬ ਜਾਂਦਾ ਪੱਥਰ? ਕਿਉਂਕਿ ਚਿੱਤ ਕਠੋਰ ਨਾ ਭਿੱਜਈ, ਰਹਿ ਨਕੋਰ ਘੜੇ ਪਾਨੇ ਆਣੇ। ਪੱਥਰ ਦਾ ਚਿੱਤ ਕਰੜਾ ਹੈ, ਉਹ ਪਾਣੀ ਵਿੱਚ ਡੁੱਬ ਕੇ ਵੀ ਭਿੱਜਦਾ ਨਹੀਂ ਹੈ, ਅੰਦਰੋਂ ਸੁੱਕਾ ਹੈ, ਅੜੇ ਅਤੇ ਘੜੇ ਭੰਨਣ ਲੱਗੇ ਜਾਣਦਾ ਹੈ। ਘੜੇ ਭੰਨੇ ਚੰਗੇ ਜਾਣਦਾ ਹੈ। ਇਹਦਾ ਮਤਲਬ ਕੀ? ਰਹਿ ਨਕੋਰ ਘੜੇ ਭਾਨੇ ਆਣੇ, ਅੰਦਰੋਂ ਸੁੱਕਾ ਹੈ, ਹਰ ਘੜੇ ਭੰਨਣ ਚੰਗੇ ਜਾਣਦਾ ਹੈ। ਇਹਦਾ ਭਾਵ ਇਹ ਹੈ, ਘੜੇ ਦੇ ਉੱਤੇ ਵੱਜ ਜੇ ਨਾ ਪੱਥਰ ਤੋੜ ਦਿੰਦਾ, ਜਿਹੜੀ ਚੀਜ਼ ਦੇ ਉੱਤੇ ਵੱਜ ਗਿਆ ਉਹਨੇ ਤੋੜ ਦੇਣੀ। ਪਰ ਭਾਈ ਗੁਰਦਾਸ ਜੀ ਨੇ ਬਚਨ ਘੜਾ ਵਰਤਿਆ ਕਿ ਘੜੇ ਭੰਨ ਜਾਣੇ, ਘੜਿਆਂ ਨੂੰ ਭੰਨਣਾ ਚੰਗਾ ਜਾਣਦਾ ਹੈ। ਹੁਣ ਘੜਿਆਂ ਚ ਲੋਕ ਪਾਣੀ ਭਰ ਕੇ ਲਿਆਉਂਦੇ ਸਤਸੰਗਤ, ਉਹ ਪਾਣੀ ਲੋਕਾਂ ਦੀ ਪਿਆਸ ਬੁਝਾਉਂਦਾ, ਉਹ ਪਾਣੀ ਲੋਕਾਂ ਦੀ ਮੈਲ ਲਾਉਂਦਾ, ਉਹ ਪਾਣੀ ਸੰਸਾਰ ਦੇ ਲੋਕਾਂ ਨੂੰ ਠੰਡਕ ਤੇ ਸ਼ਾਂਤੀ ਦਿੰਦਾ, ਸੀਤਲਤਾ ਦਿੰਦਾ। ਪਰ ਜਿਹੜਾ ਪੱਥਰ ਹੈ ਉਹਨੇ ਕਿਸੇ ਨੂੰ ਸ਼ਾਂਤੀ ਕੀ ਦੇਣੀ? ਉਹ ਘੜੇ ਨੂੰ ਵੀ ਭੰਨ ਦਿੰਦਾ, ਘੜੇ ਦੇ ਉੱਤੇ ਵੱਜ ਗਿਆ। ਜਿਹੜਾ ਘੜਾ ਪਾਣੀ ਭਰ ਕੇ ਲਿਆਉਂਦਾ ਤੇ ਸੀਤਲਤਾ ਦਿੰਦਾ, ਪਾਰੇ ਉਪਕਾਰ ਕਰਦਾ, ਉਸ ਘੜੇ ਨੂੰ ਵੀ ਤੋੜ ਦਿੰਦਾ ਉਹ ਜਿਹੜਾ ਪੱਥਰ ਆ। ਕਠੋਰ ਚਿੱਤ, ਨਾ ਪਾਣੀ ਚ ਗਿੱਲਾ ਹੋਣਾ, ਤੇ ਸਾਧ ਸੰਗਤ ਘੜੇ ਆਦਿਕ ਵੀ ਭਰ ਦੇਣੇ, ਭਾਵ ਪਾਰੋਪਕਾਰੀ ਲੋਕ ਵੀ ਜਿਹੜੇ ਆ ਨਾ ਸਾਧ ਸੰਗਤ, ਉਹਨਾਂ ਉੱਤੇ ਵੀ ਮਨਮੁੱਖ ਬੰਦਾ ਜਿਹੜਾ ਉਹ ਜ਼ੁਲਮ ਹੀ ਕਰਦਾ, ਕਿਉਂਕਿ ਉਹ ਪੱਥਰ ਹੀ ਹੈ। ਅੱਗੀ ਅੰਦਰ ਫੁੱਟ ਜਾਏ, ਅਹਿਰਨ ਘਣ ਅੰਦਰ ਹੈਰਾਨੇ, ਅੱਗ ਦੇ ਅੰਦਰ ਰੱਖੀਏ ਤੇ ਸਾਧ ਸੰਗਤ ਫੁੱਟ ਜਾਂਦਾ ਹੈ, ਪਾੜ ਜਾਂਦਾ ਹੈ। ਆਰਣ ਦੇ ਉੱਤੇ ਰੱਖ ਕੇ, ਆਰਣ ਲੋਹੇ ਦੀ ਹੁੰਦੀ ਹੈ, ਵੱਡਾ ਸਾਰਾ ਟੁਕੜਾ ਇੱਕ, ਕਹਿੰਦੇ ਆਰਣ ਦੇ ਉੱਤੇ ਰੱਖ ਕੇ ਹਥੌੜੇ ਦੇ ਅੰਦਰ ਵੀ ਹੈਰਾਨ ਹੁੰਦਾ ਹੈ, ਟੋਟੇ ਟੋਟੇ ਹੋ ਜਾਂਦਾ ਹੈ ਪੱਥਰ। ਪਰ ਕਰੜਾਪਨ ਕਠੋਰਪਨ ਨਹੀਂ ਛੱਡਦਾ। ਪੱਥਰ ਦੇ ਟੁਕੜੇ ਟੁਕੜੇ ਕਰਕੇ ਵੀ ਸਾਧ ਸੰਗਤ ਉਹਨੂੰ ਪਾਣੀ ਚ ਸੁੱਟ ਦਿਓ ਤਾਂ ਵੀ ਨਰਮ ਨਹੀਂ ਹੁੰਦਾ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਨਾ ਅੰਦਰ ਆਣੇ। ਜਿਹੜਾ ਮਨਮੁੱਖ ਬੰਦਾ ਆ ਉਹ ਸਾਧ ਸੰਗਤ ਵਿੱਚ ਜਾ ਕੇ ਗੁਰੂ ਦੇ ਸ਼ਬਦ ਨੂੰ ਸੁਣਦਾ ਤੇ ਹੈ, ਪਰੰਤੂ ਗੁਰੇ ਉਪਦੇਸ਼ ਨੂੰ ਧਾਰਨ ਨਹੀਂ ਕਰਦਾ, ਸਤਿਗੁਰੂ ਦੇ ਉਪਦੇਸ਼ ਨੂੰ ਹਿਰਦੇ ਦੇ ਵਿੱਚ ਵਸਾਉਂਦਾ ਨਹੀਂ, ਦਿਲ ਦੇ ਵਿੱਚ ਟਿਕਾਉਂਦਾ ਨਹੀਂ। ਕਿਉਂ? ਕਿਉਂਕਿ ਦਿਲ ਵਿੱਚ ਗੁਰੂ ਦਾ ਉਪਦੇਸ਼ ਤੇ ਹੈ ਜਲ ਦੀ ਤਰ੍ਹਾਂ ਸੀਤਲਤਾ ਦੇਣ ਵਾਲਾ, ਗੁਰੂ ਦਾ ਉਪਦੇਸ਼ ਤੇ ਜਲ ਦੀ ਤਰ੍ਹਾਂ ਨਾਮ ਅੰਮ੍ਰਿਤ ਜਿਹੜਾ ਉਹਨੇ ਤੇ ਠੰਡਕ ਦੇਣੀ, ਸ਼ਾਂਤੀ ਸੀਤਲਤਾ ਬਖਸ਼ਿਸ਼ ਕਰਨੀ, ਅੰਦਰ ਦੀ ਤਪਸ਼ ਮਟਾਉਣੀ ਉਹਨੇ। ਤੇ ਜਿਹੜਾ ਮਨਮੁੱਖ ਹੈ ਉਹਦਾ ਤੇ ਅੰਦਰਲਾ ਪਨ ਪੱਥਰ ਬਣਿਆ, ਤੇ ਸਾਧ ਸੰਗਤ ਪੱਥਰ ਪਾਣੀ ਵਿੱਚ ਕਿਵੇਂ ਭਿੱਜਦਾ? ਭਿੱਜ ਨਹੀਂ ਨਾ ਸਕਦਾ, ਗਿੱਲਾ ਕਿੱਦਾਂ ਹੋਣਾ ਉਹਨੇ। ਇਸ ਲਈ ਜਿਹੜਾ ਮਨਮੁੱਖ ਬੰਦਾ ਹੈ ਸਾਧ ਸੰਗਤ, ਉਹ ਪੱਥਰ ਦੀ ਤਰ੍ਹਾਂ ਹੀ ਹੈ, ਉਹਦੇ ਅੰਦਰ ਕੋਈ ਸਨੇਹ ਤੇ ਕੋਈ ਗੁਰੂ ਦਾ ਪਿਆਰ ਨਹੀਂ ਹੈ, ਗੁਰੂ ਦੇ ਉਪਦੇਸ਼ ਨੂੰ ਮਨ ਹਿਰਦੇ ਚ ਵਸਾਉਂਦਾ ਹੀ ਨਹੀਂ। ਕਪਟ ਸਨੇਹੋ ਨਾ ਹੋਏ ਤਿੰਘਾਣੇ, ਕਪਟੀ ਤੇ ਜੋਰਾਵਰੀ ਬੰਦਾ ਜਿਹੜਾ ਉਸ ਨਾਲ ਪ੍ਰੇਮ ਨਹੀਂ ਲੱਗ ਸਕਦਾ। ਗੁਰਮੁਖਾਂ ਦਾ ਪਿਆਰ ਕਪਟੀ ਬੰਦੇ ਨਾਲ ਜਿਹੜਾ ਵਿਸ਼ਿਆਂ ਵਿਕਾਰਾਂ ਨਾਲ ਜੁੜਿਆ ਹੋਇਆ, ਗੁਰਮੁਖਾਂ ਦਾ ਉਹਦੇ ਨਾਲ ਕੋਈ ਸਨੇਹ ਨਹੀਂ ਬਣ ਸਕਦਾ। ਇਸ ਲਈ ਮਨਮੁੱਖ ਬੰਦਾ ਜਿਹੜਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਉਹ ਪੱਥਰ ਵਾਂਗ ਹੈ, ਵਿਸ਼ਿਆਂ ਵਿਕਾਰਾਂ ਦੇ ਪਾਣੀ ਵਿੱਚ ਡੁੱਬਿਆ ਫਿਰਦਾ। ਸਾਧ ਸੰਗਤ ਵਿੱਚ ਆ ਵੀ ਜਾਏ, ਧਿਆਨ ਨਾਲ ਬਚਨ ਸੁਣਿਓ, ਇੱਕ ਬਚਨ ਆਇਆ ਸੀ ਨਾ ਵੀ ਘੜੇ ਭੰਨ ਦਿੰਦਾ ਜਿਹੜਾ ਪੱਥਰ ਆ, ਉਹ ਗੁਰਮੁਖ ਜਨਾਂ ਨੂੰ ਦੁੱਖ ਹੀ ਦਿੰਦਾ। ਮਨਮੁੱਖ ਰੂਪੀ ਸਾਕਤ ਬੰਦਾ ਪੱਥਰ ਵਰਗਾ ਹੈ, ਸਾਧ ਸੰਗਤ ਵਿੱਚ ਆ ਵੀ ਜਾਵੇ ਕਿਤੇ ਤੇ ਘੜੇ ਹੀ ਭੰਨਦਾ ਹੈ, ਭਾਵ ਕਿਸੇ ਨਾ ਕਿਸੇ ਗੁਰਮੁਖ ਦੀ ਨਿੰਦਿਆ ਹੀ ਕਰਦਾ ਹੈ, ਉਹ ਦੂਸਰਿਆਂ ਦਾ ਦਿਲ ਹੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਸਾਧ ਸੰਗਤ, ਕਿਉਂਕਿ ਮਨ ਦੇ ਵਿੱਚ ਗੁਣ ਕੋਈ ਨਹੀਂ। ਮਨ ਦੇ ਵਿੱਚ ਸਤ ਸੰਤੋਖ ਦਇਆ ਧਰਮ ਧੀਰਜ ਹੈ ਹੀ ਨਹੀਂ, ਇਸ ਲਈ ਉਹ ਸੰਸਾਰ ਜਗਤ ਵਿੱਚ ਦੁੱਖ ਹੀ ਭੋਗਦੇ ਨੇ ਜਿਹੜੇ ਮਨਮੁੱਖ ਲੋਕ ਨੇ, ਤੇ ਗੁਰਮੁਖ ਜਨਾਂ ਦੀ ਵੀ ਉਹ ਨਿੰਦਿਆ ਹੀ ਕਰਦੇ ਹਨ, ਕਿਉਂਕਿ ਉਹ ਪੱਥਰ ਦੀ ਤਰ੍ਹਾਂ ਹੈ। ਸਾਧ ਸੰਗਤ ਪੱਥਰ ਘੜਿਆਂ ਨੂੰ ਭੰਨਦਾ ਹੀ ਆ, ਤੋੜਦਾ ਹੀ ਆ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਨੂੰ ਤਤੀਆਂ ਤਵੀਆਂ ਤੇ ਬਣਾਉ ਪਠਾਉਣ ਵਾਲੇ ਕੌਣ ਲੋਕ ਸਨ? ਜਹਾਂਗੀਰ ਵਰਗੇ, ਚੰਦੂ ਵਰਗੇ, ਲਾਹੌਰ ਦਾ ਨਵਾਬ ਮੁਰਤਜ਼ਾ ਖਾਂ ਵਰਗੇ ਸਾਧ ਸੰਗਤ ਪੱਥਰ ਦੇ ਲੋਕ ਸਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹਾਦਤ ਹੁੰਦੀ ਹੈ, ਉਹਨਾਂ ਨੂੰ ਆਰਿਆਂ ਨਾਲ ਚੀਰਨ ਵਾਲੇ, ਦੇਗਾਂ ਵਿੱਚ ਉਬਾਲਣ ਵਾਲੇ, ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸਾੜ ਦੇਣ ਵਾਲੇ ਕੌਣ ਲੋਕ ਸਨ? ਪੱਥਰ ਲੋਕ ਸਨ, ਮੌਕੇ ਦੇ ਹਾਕਮ, ਕਾਜੀ ਮੁੱਲਾ ਤੇ ਆਲੇ ਦੁਆਲੇ ਦੇ ਲੋਕ। ਛੋਟੇ ਸਾਹਿਬਜ਼ਾਦੇ ਸਤਿਕਾਰਯੋਗ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਸਤਿਕਾਰਯੋਗ ਬਾਬਾ ਫਤਿਹ ਸਿੰਘ ਜੀ। ਇੱਕ ਸਮਾਂ ਐਸਾ ਵੀ ਆਇਆ ਸੀ ਸਰਹੰਦ ਸੂਬੇ ਦੀ ਕਚਹਿਰੀ ਵਿੱਚ, ਜਦੋਂ ਵਜ਼ੀਰ ਖਾਂ ਨੇ ਆਖਿਆ ਸੀ ਕਿ ਇਹ ਬੱਚੇ ਬੜੇ ਛੋਟੇ ਨੇ, ਇਹਨਾਂ ਦੀ ਉਮਰ 7 ਸਾਲ 9 ਸਾਲ ਦੀ ਹੈ, ਇਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਸ਼ਹੀਦ ਕਰਨਾ ਤੇ ਮੌਤ ਦੇ ਘਾਟ ਇਹਨਾਂ ਨੂੰ ਉਤਾਰਨਾ, ਕੁਰਾਨ ਦੇ ਵਿੱਚ ਵੀ ਇਹਨਾਂ ਬੱਚਿਆਂ ਤੇ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਹੈ। ਜਦੋਂ ਮਲੇਰਕੋਟਲੇ ਦੇ ਨਵਾਬ ਨੇ ਸ਼ੇਰ ਮੁਹੰਮਦ ਖਾਂ ਨੇ ਵੀ ਹਾ ਦਾ ਨਾਰਾ ਮਾਰਿਆ ਸੀ ਸਾਹਿਬਜ਼ਾਦਿਆਂ ਦੇ ਹੱਕ ਵਿੱਚ, ਸੱਚ ਦੇ ਉੱਤੇ ਉਸਨੇ ਸਾਧ ਸੰਗਤ ਕਾਇਮ ਰਹਿ ਕੇ ਸਾਹਿਬਜ਼ਾਦਿਆਂ ਦੇ ਪ੍ਰਤੀ ਉਹਨੇ ਆਵਾਜ਼ ਬੁਲੰਦ ਕੀਤੀ ਸੀ, ਇਹਨਾਂ ਸਾਹਿਬਜ਼ਾਦਿਆਂ ਦੇ ਉੱਤੇ ਵਜ਼ੀਰ ਖਾਂ ਜ਼ੁਲਮ ਨਾ ਕਰੀ, ਜੇ ਅਗਰ ਇਹ ਸਾਹਿਬਜ਼ਾਦੇ ਨੀਹਾਂ ਵਿੱਚ ਚਿਣ ਦਿੱਤੇ ਸ਼ਹੀਦ ਹੋ ਗਏ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਜ਼ੁਰਗ ਮਾਂ ਮਾਤਾ ਗੁਜਰੀ ਨੂੰ ਅਗਰ ਤੂੰ ਸ਼ਹੀਦ ਕੀਤਾ, ਇਹਨਾਂ ਲੋਕਾਂ ਦੇ ਇਸ ਅਸਥਾਨ ਤੇ ਜਿੱਥੇ ਇਹਨਾਂ ਨੇ ਸ਼ਹਾਦਤ ਦਾ ਜਾਮ ਪੀਣਾ, ਇੱਥੇ ਮੇਲੇ ਲੱਗਿਆ ਕਰਨਗੇ, ਲੋਕ ਨਮਸਕਾਰਾਂ ਕਰਕੇ ਇੱਥੋਂ ਝੋਲੀਆਂ ਭਰ ਕੇ ਮੰਗੀਆਂ ਮੁਰਾਦਾਂ ਲੈ ਕੇ ਜਾਇਆ ਕਰਨਗੇ, ਤੇ ਵਜ਼ੀਰ ਖਾਂ ਤੇਰਾ ਨਾਮ ਲੈ ਕੇ ਲੋਕ ਥੁੱਕਿਆ ਕਰਨਗੇ, ਨਫ਼ਰਤ ਕਰਿਆ ਕਰਨਗੇ। ਇਹ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਕਿਹਾ ਸੀ। ਪਰ ਇੱਕ ਸਮਾਂ ਐਸਾ ਆਇਆ ਸੀ, ਦਾਸ ਨੇ ਜਿਹੜੀ ਬੇਨਤੀ ਕਰਨੀ, ਵਜ਼ੀਰ ਖਾਂ ਸੋਚਦਾ ਸੀ ਇਹਨਾਂ ਬੱਚਿਆਂ ਨੂੰ ਰਿਹਾ ਕਰ ਦਿੱਤਾ ਜਾਏ, ਇਹਨਾਂ ਸਾਹਿਬਜ਼ਾਦਿਆਂ ਨੂੰ ਬਾਇੱਜ਼ਤ ਆਪਣੀ ਜ਼ਿੰਦਗੀ ਜੀਣ ਦਿੱਤੀ ਜਾਏ, ਇਹਨਾਂ ਨੂੰ ਰਿਹਾ ਕਰ ਦਈਏ। ਪਰੰਤੂ ਜਦੋਂ ਉਹਦੇ ਦਿਲ ਚ ਆਈ ਸੀ ਨਾ ਇਹ ਬਾਤ, ਥੋੜੀ ਜਿਹੀ ਗੱਲ ਜਦੋਂ ਵਜ਼ੀਰ ਖਾਂ ਨੇ ਸਾਂਝੀ ਕੀਤੀ, ਉਸੇ ਸਭਾ ਵਿੱਚ ਬੈਠਾ ਸੀ ਸੁੱਚਾ ਨੰਦ, ਜਿਸ ਨੂੰ ਗੁਰੂ ਕੇ ਸਿੱਖ ਪੰਥ ਖਾਲਸਾ ਝੂਠਾ ਨੰਦ ਆਖਦਾ ਹੈ, ਸੁੱਚਾ ਨੰਦ ਬੈਠਾ ਸੀ। ਸੁੱਚਾ ਨੰਦ ਖੱਤਰੀ ਨੇ ਉੱਠ ਕੇ ਆਖਿਆ ਸੀ, ਵਜ਼ੀਰ ਖਾਂ ਇਹ ਗਲਤੀ ਨਾ ਕਰੀ ਇਹਨਾਂ ਬੱਚਿਆਂ ਨੂੰ ਛੱਡਣ ਦੀ, ਤੇ ਬਚਨ ਸਾਧ ਸੰਗਤ ਮੇਰਾ ਚਿੱਤ ਨਹੀਂ ਕਰਦਾ ਉਹ ਬਚਨ ਮੈਂ ਸਾਂਝੇ ਕਰਾਂ, ਪਰ ਦੱਸਣਾ ਹੈ ਉਹਨਾਂ ਲੋਕਾਂ ਦੇ ਬਾਰੇ ਚ ਕਿ ਲੋਕ ਕਿਵੇਂ ਗੁਰੂ ਨਾਨਕ ਦੀ ਸਿੱਖੀ ਤੇ ਜ਼ੁਲਮ ਕਰਦੇ ਰਹੇ। ਸੁੱਚਾ ਨੰਦ ਨੇ ਆਖਿਆ ਸੀ, ਵਜ਼ੀਰ ਖਾਂ ਨੀਕੇ ਬਾਲਕ ਮਤ ਤੁਮ ਜਾਣੋ, ਨਾਗੋਂ ਕੇ ਇਹ ਪੂਤ ਪਛਾਣੋ। ਇਹ ਨਾਗ ਦੇ ਪੁੱਤ ਸੱਪ ਦੇ ਬੱਚੇ ਆਏ, ਸੱਪਾਂ ਦੇ ਬੱਚੇ ਕਦੇ ਮਿੱਤਰ ਨਹੀਂ ਹੁੰਦੇ, ਇਹ ਸੁੱਚਾ ਨੰਦ ਨੇ ਆਖਿਆ ਸੀ। ਤੇ ਸਾਧ ਸੰਗਤ ਵਜ਼ੀਰ ਖਾਂ ਕਹਿੰਦਾ ਸੀ ਇਹ ਤੇ ਬੱਚੇ ਹਨ, ਛੋਟੀਆਂ ਉਮਰਾਂ ਨੇ ਇਹਨਾਂ ਦੀ। ਸੁੱਚਾ ਨੰਦ ਕਹਿੰਦਾ ਸੀ ਪਰਖ ਕੇ ਵੇਖ ਲਓ ਇਹਨਾਂ ਨੂੰ ਸਾਹਿਬਜ਼ਾਦਿਆਂ ਨੂੰ। ਵਜ਼ੀਰ ਖਾਂ ਕਹਿੰਦਾ ਸੀ ਕਰ ਪਰਖ। ਦੋਵਾਂ ਸਾਹਿਬਜ਼ਾਦਿਆਂ ਨੂੰ ਬਾਹਰ ਇੱਕ ਖਿਡੌਣਿਆਂ ਦੀ ਦੁਕਾਨ ਤੇ ਲੈ ਗਏ, ਜਿੱਥੇ ਛੋਟੇ ਛੋਟੇ ਖਿਡੌਣੇ ਵਿਕਦੇ ਸੀ, ਪਾਵ ਟੋਇਜ਼, ਕਿ ਕਿਹੜਾ ਟੋਏ ਖਰੀਦਦੇ, ਕਿਹੜਾ ਖਿਲੌਣਾ ਚੁੱਕਦੇ ਆ। ਸਾਹਿਬਜ਼ਾਦਿਆਂ ਨੂੰ ਆਖਿਆ ਬੱਚਿਓ, ਵਜ਼ੀਰ ਖਾਂ ਨਾਲ ਹੋਰ ਅਹਿਲਕਾਰ ਉਹਨਾਂ ਦੇ ਤੇ ਸੁੱਚਾ ਨੰਦ, ਕਹਿੰਦੇ ਬੱਚਿਓ ਆਹ ਖਿਡੌਣੇ ਪਏ ਨੇ, ਛੋਟੀ ਉਮਰ ਹੈ ਤੁਹਾਡੀ ਖਿਡੌਣਿਆਂ ਨਾਲ ਖੇਡਣ ਦੀ, ਦੱਸੋ ਕੀ ਚਾਹੀਦਾ ਜੇ ਤੁਹਾਨੂੰ। ਤੇ ਅਗਾਂਹ ਵੱਧ ਕੇ ਭਾਵੇਂ ਉਹ ਖਿਡੌਣੇ ਹੀ ਸੀ, ਉਹਦੇ ਵਿੱਚ ਇੱਕ ਬੰਦੂਕ ਪਈ ਹੋਈ ਸੀ, ਇੱਕ ਪਿਸਤੌਲ ਪਿਆ ਆ, ਬਰਸ਼ਾ ਨੇਜਾ ਪਿਆ, ਤਲਵਾਰ ਪਈ ਹੈ, ਉਹਨਾਂ ਦੋਵਾਂ ਨੇ ਚੁੱਕ ਲਈਆਂ। ਉਹ ਇੱਕ ਨੇ ਬੰਦੂਕ ਚੁੱਕ ਲਈ, ਇੱਕ ਨੇ ਗਾਂਹ ਹੋ ਕੇ ਤਲਵਾਰ ਕਿਰਪਾਨ ਪਕੜ ਲਈ, ਭਾਵ ਸ਼ਸਤਰ ਹੀ ਪਕੜੇ ਦੋਵਾਂ ਨੇ। ਸੁੱਚਾ ਨੰਦ ਕਹਿੰਦਾ ਵਜ਼ੀਰ ਖਾਂ ਜੀ ਦੇਖ ਲਿਆ, ਖਿਲੌਣੇ ਵੀ ਕਿਹੋ ਜਿਹੇ ਖਰੀਦਦੇ ਨੇ, ਖਿਡੌਣੇ ਵੀ ਇਹ ਬੰਦੂਕਾਂ ਆਦਿਕ ਹੀ ਚੁੱਕ ਰਹੇ ਆ। ਵਜ਼ੀਰ ਖਾਂ ਨੇ ਆਖਿਆ ਸੀ ਸਾਹਿਬਜ਼ਾਦਿਓ, ਜੇ ਮੈਂ ਤੁਹਾਨੂੰ ਛੱਡ ਦਿਆਂ, ਰਿਹਾ ਕਰ ਦਿਆਂ, ਤੇ ਕੀ ਕਰੋਗੇ ਤੁਸੀਂ? ਉਹਨਾਂ ਸਾਹਿਬਜ਼ਾਦਿਆਂ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ। ਪਤਾ ਕੀ ਕਹਿੰਦੇ? ਕਹਿੰਦੇ ਉਹ ਵਜ਼ੀਰ ਖਾਂ ਪਾਪੀਆ, ਪਹਿਲੀ ਗੱਲ ਤੇ ਇਹ ਤੇਰੇ ਸਾਥੀ ਸੁੱਚਾ ਨੰਦ ਵਰਗੇ ਹੋਣ, ਤੇਰੇ ਸਾਥੀ ਗੰਗੂ ਬ੍ਰਾਹਮਣ ਵਰਗੇ ਹੋਣ, ਇਹਨਾਂ ਲੋਕਾਂ ਦੇ ਹੁੰਦਿਆਂ ਤੂੰ ਸਾਨੂੰ ਕਿੱਥੇ ਛੱਡ ਸਕਦਾ? ਤੂੰ ਸਾਨੂੰ ਕਿਵੇਂ ਰਿਹਾ ਕਰ ਸਕਦਾ? ਤੇਰੇ ਸਾਥੀ ਇਹ ਲੋਕ ਨੇ ਜਿਹੜੇ ਸਿੱਖੀ ਦੇ ਉੱਤੇ ਜ਼ੁਲਮ ਢਾ ਰਹੇ, ਪਹਿਲੀ ਬਾਤ ਤੇ ਇਹ, ਤੇ ਦੂਸਰੀ ਇਹ, ਅਗਰ ਤੂੰ ਸਾਨੂੰ ਛੱਡ ਵੀ ਦੇਵੇਂ ਤੇ ਅਸੀਂ ਜਾਵਾਂਗੇ ਸਿੱਖ ਸੰਗਤਾਂ ਦੇ ਵਿੱਚ, ਗੁਰੂ ਕੀਆਂ ਸੰਗਤਾਂ 'ਚ, ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਾਂਗੇ, ਪ੍ਰਚਾਰ ਕਰਕੇ ਆਪਣੀਆਂ ਫੌਜਾਂ ਇਕੱਠੀਆਂ ਕਰਾਂਗੇ, ਹੋਰ ਜ਼ਿਆਦਾ ਖਾਲਸੇ ਸਜਾਵਾਂਗੇ, ਆਪਣੀ ਫੌਜ ਤਿਆਰ ਕਰਾਂਗੇ, ਤੇ ਫੌਜ ਤਿਆਰ ਕਰਕੇ ਸੰਤ ਸਿਪਾਹੀ ਤਿਆਰ ਕਰਕੇ ਤੇਰੇ ਜ਼ੁਲਮ ਦਾ ਤੇ ਤੇਰੇ ਵਰਗੇ ਜ਼ਾਲਮਾਂ ਦਾ ਅਸੀਂ ਟਾਕਰਾ ਕਰਾਂਗੇ ਜੰਗ ਦੇ ਮੈਦਾਨ 'ਚ। ਓਨੀ ਦੇਰ ਲੜਦੇ ਰਹਾਂਗੇ, ਜੂਝਦੇ ਰਹਾਂਗੇ, ਜਿੰਨੀ ਦੇਰ ਜ਼ੁਲਮ ਨਹੀਂ ਖਤਮ ਹੋ ਜਾਂਦਾ ਜਾਂ ਜ਼ਾਲਮ ਲੋਕ ਖਤਮ ਨਹੀਂ ਹੋ ਜਾਂਦੇ। 7 ਸਾਲ ਤੇ 9 ਸਾਲ ਦੇ ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਦਾ ਇਹ ਜਵਾਬ ਸੀ। ਮੂੰਹ 'ਚ ਉਂਗਲਾਂ ਪਾਉਂਦਾ ਸੀ ਸੁੱਚਾ ਨੰਦ, ਮੂੰਹ 'ਚ ਉਂਗਲਾਂ ਪਾ ਕੇ ਹੈਰਾਨ ਸਨ ਵਜ਼ੀਰ ਖਾਂ ਵਰਗੇ। ਐਸੇ ਬਾਲਕ ਏਡੀ ਤਕੜੀ ਜੁਰਤ ਦਲੇਰੀ ਹੈ ਇਹਨਾਂ ਦੇ ਅੰਦਰ। ਸੁੱਚਾ ਨੰਦ ਨੇ ਆਖਿਆ ਵਜ਼ੀਰ ਖਾਂ, ਮੈਂ ਤੇ ਤੈਨੂੰ ਕਿਹਾ ਸੀ ਕਿ ਦਲੇਰੀ ਵਾਲੇ ਤੇ ਜੂਝਣ ਵਾਲੇ ਨੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ। ਸਾਹਿਬਜ਼ਾਦਿਆਂ ਨੂੰ ਜਿਉਂਦੇ ਜੀ, ਆਪਾਂ ਨੂੰ ਪਤਾ ਹੈ ਉਹਨਾਂ ਨੂੰ ਨੀਹਾਂ ਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ। ਤੋ ਸਾਧ ਸੰਗਤ, ਉਹ ਲੋਕ ਜਿਹੜੇ ਐਸੇ ਜ਼ੁਲਮ ਕਰਨ ਵਾਲੇ ਲੋਕ ਸਨ, ਭਾਵੇਂ ਉਹ ਸੁੱਚਾ ਆਨੰਦ ਗੰਗੂ ਵਰਗੇ ਸਨ, ਵਜ਼ੀਰ ਖਾਂ ਵਰਗੇ ਸਨ, ਉਹ ਜ਼ੁਲਮ ਅਤਿਆਚਾਰ ਕਰਨ ਵਾਲੇ ਲੋਕ ਪੱਥਰ ਦਿਲ ਲੋਕ ਸਨ, ਮਨਮਤੀਏ ਲੋਕ ਸਨ, ਜਿਹੜੇ ਧਰਮੀ ਲੋਕਾਂ ਦੇ ਉੱਤੇ ਵੀ ਜ਼ੁਲਮ ਕਰਦੇ ਰਹੇ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਵਰਤਿਆ ਨਾ ਕਿ ਚਿੱਤ ਕਠੋਰ ਨਾ ਭੇਜੇ ਰਹਿ ਨਕੋਰ ਘੜੇ ਭੰਨ ਆਣੇ। ਮਨਮੁਖ ਲੋਕਾਂ ਦਾ, ਸਾਕਤ ਜ਼ਾਲਮ ਲੋਕਾਂ ਦਾ ਦਿਲ ਹਿਰਦਾ ਪੱਥਰ ਦੀ ਤਰ੍ਹਾਂ ਕਠੋਰ ਹੁੰਦਾ, ਪਾਣੀ ਨਾਲ ਭਿੱਜਦਾ ਨਹੀਂ ਜਿਵੇਂ ਪੱਥਰ, ਘੜੇ ਭੰਨੇ ਆਣੇ ਤੇ ਉਹ ਸਗੋਂ ਘੜਿਆਂ ਨੂੰ ਭੰਨਦਾ ਹੀ ਆ ਜਿਹੜਾ ਪੱਥਰ ਹੈ। ਘੜੇ ਦੇ ਉੱਤੇ ਡਿੱਗ ਪਿਆ ਤੇ ਤੋੜ ਦੇਣੇ ਉਹਨੇ ਘੜੇ ਜਿੰਨਿਆਂ ਤੇ ਡਿੱਗ ਪਿਆ ਪੱਥਰ। ਇਸ ਲਈ ਜਿਹੜੇ ਗੁਰੂ ਦੇ ਪਿਆਰੇ ਨੇ ਸਾਧ ਸੰਗਤ, ਉਹ ਨਰਮ ਦਿਲ ਤੇ ਹਿਰਦੇ ਵਾਲੇ ਹੁੰਦੇ ਨੇ, ਅੰਤਸ਼ ਕਰਨ ਵਿੱਚੋਂ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਨੇ। ਮਨਮਤੀਏ ਤੇ ਸਾਕਤ ਤੇ ਜ਼ਾਲਮ ਲੋਕ ਪੱਥਰਾਂ ਦੀ ਤਰ੍ਹਾਂ ਹਨ, ਉਹਨਾਂ ਨੂੰ ਰੱਬ ਦੀ ਗੱਲ, ਗੁਰੂ ਦੀ ਬਾਤ ਸਮਝਾਉਣ ਦੀ ਵੀ ਕੋਸ਼ਿਸ਼ ਕਰੀਏ, ਪਰ ਸਾਧ ਸੰਗਤ ਉਹ ਪੱਥਰ ਦੀ ਤਰ੍ਹਾਂ ਨਹੀਂ ਭਿੱਜਦੇ, ਨਹੀਂ ਗਿੱਲੇ ਹੁੰਦੇ। ਜਿਵੇਂ ਪੱਥਰ ਨੂੰ ਜਿਤਨਾ ਮਰਜ਼ੀ ਸਮਾਂ ਪਾਣੀ ਵਿੱਚ ਡਬੋ ਛੱਡੋ, ਪਰ ਸਾਧ ਸੰਗਤ ਉਹਦੀ ਕਰੜਾਈ ਖਤਮ ਨਹੀਂ ਹੁੰਦੀ। ਮਨਮੁੱਖ ਬੰਦੇ ਦੀ ਇਹ ਹਾਲਤ ਹੈ, ਕਪਟ ਸਨੇਹ ਨਾ ਹੋਏ ਤਿੰਘਾਣੇ। ਕਪਟੀ ਲੋਕ ਨੇ ਜਿਹੜੇ, ਉਹਨਾਂ ਦਾ ਰੱਬ ਨਾਲ ਪਿਆਰ ਨਹੀਂ ਬਣ ਸਕਦਾ। ਗੁਰੂ ਤੋਂ ਟੁੱਟਿਆ ਮਨਮੁਖਤਾ ਵਿੱਚ ਹੀ, ਨਾਸਤਿਕ ਪੁਣੇ ਵਿੱਚ ਹੀ ਉਹ ਜ਼ਿੰਦਗੀ ਗੁਜ਼ਾਰ ਦਿੰਦੇ ਹਨ। ਵਾਰ 17ਵੀਂ ਦੀ ਪੌੜੀ 12ਵੀਂ ਵਿੱਚ ਪਾਵਨ ਬਚਨ ਉਚਾਰਨ ਕਰਦੇ ਹਨ ਭਾਈ ਗੁਰਦਾਸ ਜੀ। ਮਾਣਕ ਮੋਤੀ ਮਾਨ ਸਰ ਨਿਰਮਲ ਨੀਰ ਸੁਥਾਉ ਸੁਹੰਦਾ, ਹੰਸ ਵੰਸ ਨਿਹਚਲ ਮਤੀ ਸੰਗਤ ਪੰਗਤ ਸਾਥ ਬਣਦਾ। ਮਾਣਕ ਮੋਤੀ ਚੋਗ ਚੋਗ ਮਾਣ ਮਹਤ ਆਨੰਦ ਵਧੰਦਾ, ਕਾਉ ਨਿਥਾਉ ਨੀਨਾਉ ਹੈ ਹੰਸਾਂ ਵਿੱਚ ਉਦਾਸ ਹੋਵੰਦਾ। ਭਖ ਅਪਖ ਅਪਖ ਭਖ ਵਣ ਵਣ ਅੰਦਰ ਭਰਮ ਪਵੰਦਾ, ਸਾਧ ਸੰਗਤ ਗੁਰ ਸ਼ਬਦ ਸੁਣ ਤਨ ਅੰਦਰ ਮਨ ਥਿਰ ਨਾ ਰਹੰਦਾ, ਬੱਜਰ ਕਪਾਟ ਨਾ ਖੁੱਲੈ ਜਾਂਦਾ, ਬੱਜਰ ਕਪਾਟ ਨਾ ਖੁੱਲੈ ਜਾਂਦਾ। ਹੰਸ ਅਤੇ ਕਾਂ ਦੀ ਦਲੀਲ ਦੇ ਕੇ, ਉਹਨਾਂ ਦਾ ਦ੍ਰਿਸ਼ਟਾਂਤ ਦੇ ਕੇ ਫੁਰਮਾਨ ਕਰਦੇ ਨੇ। ਮਾਣਕ ਮੋਤੀ ਮਾਨ ਸਰ ਨਿਰਮਲ ਨੀਰ ਸੁਥਾਉ ਸੁਹੰਦਾ, ਕਹਿਣ ਲੱਗੇ ਸਾਧ ਸੰਗਤ ਰੂਪੀ ਮਾਨ ਸਰ ਵਿਖੇ ਮਾਣਕ ਮੋਤੀ ਅਤੇ ਨਿਰਮਲ ਪਾਣੀ ਹੈ, ਜਿੱਥੇ ਗੁਰਮੁਖ ਜਨ ਉਹ ਥਾਂ ਵੀ ਸ਼ੋਭ ਰਿਹਾ ਹੈ ਤੇ ਗੁਰਮੁਖ ਜਨ ਵੀ ਉੱਥੇ ਹੰਸ ਬਣ ਕੇ ਸ਼ੋਭ ਰਹੇ ਹਨ। ਹੁਣ ਧਿਆਨ ਦੇਣਾ, ਜਿਹੜੇ ਹੰਸ ਨੇ ਨਾ ਉਹ ਮਾਨ ਸਰੋਵਰ ਦੇ ਕੰਢੇ ਰਹਿੰਦੇ ਨੇ ਤੇ ਉੱਥੇ ਰਹਿ ਕੇ ਬੜੇ ਕੀਮਤੀ ਮਾਣਕ ਮੋਤੀ ਚੁਗਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿਹੜੀ ਸਾਧ ਸੰਗਤ ਹੈ ਨਾ, ਅਰਥਾਤ ਗੁਰੂ ਦੀ ਸੰਗਤ ਹੈ, ਸਾਧ ਸੰਗਤ ਇਹ ਮਾਨ ਸਰੋਵਰ ਹੈ ਤੇ ਇਸ ਮਾਨ ਸਰੋਵਰ ਦੇ ਕੰਢੇ ਤੇ ਬਹਿ ਕੇ ਇਹਦੇ ਵਿੱਚ ਹੁਣ ਮਾਣਕ ਮੋਤੀ ਕੀ ਨੇ? ਨਾਮ ਸਿਮਰਨ, ਸਤ ਸੰਤੋਖ, ਦਇਆ, ਧਰਮ, ਸਹਿਨਸ਼ੀਲਤਾ, ਧੀਰਜ, ਇਤ ਆਦਿਕ, ਸੇਵਾ, ਭਗਤੀ, ਬੰਦਗੀ, ਇਹ ਮਾਣਕ ਮੋਤੀ ਤੇ ਇਸ ਸਾਧ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਸਾਧ ਸੰਗਤ ਪ੍ਰਭੂ ਦੇ ਨਾਮ ਦਾ ਨਿਰਮਲ ਜਲ ਹੈ ਅਤੇ ਜਿਹੜੇ ਗੁਰਮੁਖ ਗੁਰਸਿੱਖ ਨੇ ਉਹ ਫਿਰ ਹੰਸ ਬਣ ਕੇ ਇੱਥੇ ਉਹ ਮਾਣਕ ਮੋਤੀ ਸ਼ੁਭ ਗੁਣਾਂ ਦੇ ਚੁਗਦੇ। ਹੰਸ ਵੰਸ ਨਿਹਚਲ ਮਤੀ ਸੰਗਤ ਪੰਗਤ ਸਾਥ ਬਣਦਾ, ਹੰਸਾਂ ਦੀ ਵੰਸ਼ ਵਿੱਚ ਦ੍ਰਿੜ ਮਤ ਵਾਲੇ ਦੀ ਜਿਹੜੀ ਸੰਗਤ ਆ ਉਹ ਪੰਗਤ ਦਾ ਸਾਥ ਬਣਦਾ ਹੈ। ਫਿਰ ਆਪਸ ਵਿੱਚ ਮਿਲ ਕੇ, ਭਾਵ ਹੰਸ ਜਿਹੜੇ ਨੇ ਆਪਸ ਵਿੱਚ ਮਿਲ ਕੇ ਕੌਣ? ਗੁਰੂ ਦੇ ਸਿੱਖ, ਗੁਰੂ ਦੇ ਪਿਆਰ ਵਾਲੇ, ਪ੍ਰਭੂ ਦਾ ਨਾਮ ਜਪਣ ਵਾਲੇ, ਰੱਬ ਦੀ ਬੰਦਗੀ ਵਿੱਚ ਜੁੜਨ ਵਾਲੇ। ਫਿਰ ਇਹ ਸਾਧ ਸੰਗਤ ਰੂਪੀ ਸੰਗਤ ਪੰਗਤ ਵਿੱਚ ਆਣ ਕੇ ਇੱਕ ਦੂਜੇ ਦੇ ਸਾਥੀ ਬਣ ਕੇ ਸੁਭਾਏ ਮਾਨ ਹੁੰਦੇ ਬਹਿੰਦੇ ਨੇ ਆਣ ਕੇ ਚੌਂਕੜਾ ਲਾ ਕੇ, ਤੇ ਕਰਦੇ ਕੀ ਨੇ ਫਿਰ ਇੱਥੇ ਸਾਧ ਸੰਗਤ ਚ ਆਣ ਕੇ? ਮਾਣਕ ਮੋਤੀ ਚੋਗ ਚੋਗ ਮਾਣ ਮਹੱਤ ਆਨੰਦ ਵਧਨ ਦਾ, ਮਾਣਕ ਮੋਤੀਆਂ ਦਾ ਸ਼ੁਭ ਗੁਣਾਂ ਦਾ ਚੋਗਾ ਚੁਗ ਕੇ ਵੱਡੀ ਵਡਿਆਈ ਪ੍ਰਾਪਤ ਕਰਦੇ ਨੇ ਤੇ ਆਪਣੇ ਜੀਵਨ ਦਾ ਆਨੰਦ ਵਧਾਉਂਦੇ ਹਨ ਜਿਹੜੇ ਗੁਰਮੁਖ ਜਨ ਹਨ। ਹੁਣ ਹੋਰ ਬਚਨ ਵਿਚਾਰੇ ਕਹਿੰਦੇ ਕਾਉਂ ਨਿਥਾਉਂ ਨਿਨਾਉਂ ਹੈ ਹੰਸਾਂ ਵਿੱਚ ਉਦਾਸ ਹੋਵੰਦਾ। ਕਿਤੇ ਭੁੱਲਾ ਭਟਕਿਆ ਕਾਂ ਹੰਸਾਂ ਦੀ ਸੰਗਤ ਵਿੱਚ ਜਾ ਕੇ ਬੈਠ ਜਾਵੇ, ਭੁੱਲਾ ਭਟਕਿਆ ਕਿਤੇ ਕਾਂ ਹੰਸਾਂ ਦੇ ਨੇੜੇ ਚਲਾ ਜਾਏ ਤੇ ਸਾਧ ਸੰਗਤ ਹੁਣ ਹੰਸਾਂ ਦਾ ਖਾਣਾ ਦਾਣਾ ਤੇ ਹੋ ਰਿਹਾ, ਹੰਸਾਂ ਨੇ ਮਾਣਕ ਮੋਤੀ ਚੁਗਣੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਾਉਂ ਨਿਥਾਵਾਂ ਤੇ ਨਿਨਾਵਾਂ, ਭੈੜੇ ਨਾਂ ਵਾਲਾ, ਕਾਂ ਦੇ ਨਾਂ ਤੋਂ ਹੀ ਲੋਕ ਜਿਹੜੇ ਆ ਸਾਧ ਸੰਗਤ ਉਹ ਨਫ਼ਰਤ ਕਰਦੇ, ਫਲਾਣਾ ਤੇ ਕਾਂ ਆ ਕਹਿ ਕੇ ਵੇਖੋ ਕਿਸੇ ਨੂੰ, ਉਹਦੇ ਮੂੰਹ ਤੇ ਆਖੋਗੇ ਗਲ ਪਊਗਾ ਤੁਹਾਡੇ। ਭਾਵ ਕਾਂ ਦਾ ਸੰਬੰਧ ਗੰਦ ਦੇ ਨਾਲ ਹੀ, ਉਹਨੇ ਗੰਦ ਆਦਿ ਕੀ ਖਾਣਾ, ਉਹਦਾ ਮਾਣਕ ਮੋਤੀ ਤੇ ਹੀਰਿਆਂ ਨਾਲ ਕੋਈ ਸੰਬੰਧ ਨਹੀਂ। ਇਸ ਲਈ ਕਾਉਂ ਨਿਥਾਵਾਂ ਹੈ, ਥਾਂ ਥਾਂ ਭਟਕਦਾ ਫਿਰਦਾ ਸਾਧ ਸੰਗਤ ਤੇ ਨਿਨਾਵਾਂ, ਨਿਨਾਵੇਂ ਦਾ ਭਾਵ ਭੈੜੇ ਨਾਂ ਵਾਲਾ, ਹੰਸਾਂ ਦੇ ਵਿੱਚ ਨਿੰਮੋ ਝੋਣਾ ਜਿਹਾ ਹੋ ਕੇ ਬਹਿ ਜਾਂਦਾ ਕਿਉਂਕਿ ਉਹਦੇ ਅੰਦਰ ਉਹ ਆਸ਼ਾ ਤੇ ਉਪਾਸ਼ਨਾ ਨਹੀਂ ਨਾ ਹੈਗੀ ਜਿਹੜੀ ਹੰਸਾਂ ਦੇ ਅੰਦਰ ਹੈ। ਭਾਵ ਭਾਈ ਗੁਰਦਾਸ ਜੀ ਦਾ ਸੁਣਿਓ, ਹੰਸਾਂ ਦੀ ਤੇ ਕਾਂ ਦੀ ਮਿੱਤਰਤਾ ਬਣ ਸਕਦੀ ਹੈ? ਮਿੱਤਰਤਾ ਕਿੱਥੇ ਬਣਦੀ ਹੈ? ਇੱਕ ਬਚਨ ਪੜ੍ਹਿਆ ਦਾਸ ਨੇ, ਜਿੱਥੇ ਇੱਕ ਦੂਜੇ ਦੇ ਨਾਲ ਛੇ ਚੀਜ਼ਾਂ ਮਿਲਦੀਆਂ, ਛੇ ਗੁਣ ਮਿਲਦੇ, ਉੱਥੇ ਮਿੱਤਰਤਾ ਬਣਨੀ। ਜੇ ਸਾਧ ਸੰਗਤ, ਇੱਕ ਵਿਦਵਾਨ ਲਿਖਦਾ ਕਹਿੰਦਾ ਆਸਾ ਇਸ਼ਟ ਉਪਾਸ਼ਨਾ ਖਾਣ ਪਾਣ ਪਹਿਰਾਨ ਖਸ਼ਟ ਸੰਗ ਜੇ ਸੰਗ ਮਿਲੇ, ਖਸ਼ਟ ਛੇ ਨੂੰ ਕਹਿੰਦੇ, ਖਸ਼ਟ ਸੰਗ ਜੇ ਸੰਗ ਮਿਲੇ ਤਹਿ ਮਿੱਤਰਤਾ ਜਾਣ, ਉੱਥੇ ਮਿੱਤਰਤਾ ਬਣਨੀ। ਫਿਰ ਸੁਣ ਲੈਣਾ ਇੱਕ ਵਾਰੀ, ਆਸਾ ਇਸ਼ਟ ਉਪਾਸ਼ਨਾ ਖਾਣ ਪਾਣ ਪਹਿਰਾਨ, ਇਹ ਛੇ ਚੀਜ਼ਾਂ ਜਿੱਥੇ ਇੱਕ ਦੂਜੇ ਨਾਲ ਮਿਲਦੀਆਂ ਸਾਧ ਸੰਗਤ ਉੱਥੇ ਹੁਣ ਮਿੱਤਰਤਾ ਪੈ ਜਾਣੀ। ਤੇ ਕਾਂ ਹੈ ਜਿਹੜਾ ਤੇ ਹੰਸ ਨੇ ਜਿਹੜੇ, ਉਹਨਾਂ ਦੀ ਹੁਣ ਆਪਸ ਚ ਮਿੱਤਰਤਾ ਕਿੱਥੋਂ ਬਣੀ? ਹੁਣ ਆਸਾ ਇਸ਼ਟ ਉਪਾਸ਼ਨਾ ਹੈਗੀ ਉਹਨਾਂ ਦੀ ਇੱਕ ਦੂਜੇ ਦੇ ਨਾਲ ਮਿਲਦੀ, ਖਾਣ ਪਾਣ ਪਹਿਰਾਨ ਮਿਲਦਾ ਹੁਣ ਉਹਨਾਂ ਨਾਲ, ਕਾਂ ਦਾ ਤੇ ਗੰਦ ਨਾਲ ਸੰਬੰਧ ਹੈ। ਤੋ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਪਾਵਨ ਬਚਨ ਇਹ ਦੱਸਣ ਦੇ ਨੇ, ਮਨਮੁਖ ਤੇ ਗੁਰਮੁਖ ਦੀ ਆਪਸ ਵਿੱਚ ਮਿੱਤਰਤਾ ਨਹੀਂ ਬਣ ਸਕਦੀ। ਭਗਤਾਂ ਤੈ ਸੰਸਾਰੀਆ ਜੋੜ ਕਦੇ ਨਾ ਆਇਆ, ਜਿਹੜਾ ਮਨਮੁਖ ਹੈ ਉਹ ਕਾਂ ਦੇ ਬਰਾਬਰ ਤੇ ਜਿਹੜਾ ਗੁਰਮੁਖ ਹੈ ਉਹ ਹੰਸਾਂ ਦੇ ਬਰਾਬਰ। ਜਿਹੜਾ ਕਾਂ ਹੈ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਬਚਨ ਵਰਤੇ ਮੇਰੇ ਦਾਤਾ ਜੀ ਨੇ, ਕਹਿੰਦੇ ਤ੍ਰਿਪਤੈ ਵਿਸ਼ਟਾ ਖਾਏ ਮੁਖ ਗੁਹ ਹੈ, ਗੰਧ ਆਦਿਕ ਖਾ ਕੇ ਤ੍ਰਿਪਤ ਹੁੰਦਾ ਕਾਂ, ਤੇ ਦੂਸਰੇ ਪਾਸੇ ਹੰਸਾਂ ਹੀਰਾ ਮੋਤੀ ਚੁਗਣਾ। ਜਿਹੜੇ ਗੁਰਮੁਖ ਜਨ ਨੇ ਉਹ ਸਤ ਸੰਤੋਖ ਦਇਆ ਧਰਮ ਧੀਰਜ ਨਾਮ ਸਿਮਰਨ ਸਹਿਨਸ਼ੀਲਤਾ ਸੇਵਾ ਬੰਦਗੀ ਇਬਾਦਤ ਅਰਦਾਸ ਸਾਧ ਸੰਗਤ ਸਤਿਗੁਰ ਦੇ ਨਾਲ ਪ੍ਰੇਮ ਭਾਉ ਗੁਰੂ ਦਾ ਭਾਉ, ਇਹ ਸ਼ੁਭ ਗੁਣਾਂ ਦੇ ਮਾਣਕ ਮੋਤੀ ਚੁਗਦੇ ਨੇ। ਤੇ ਜਿਹੜਾ ਮਨਮੁਖ ਆ ਕਾਂ ਵਰਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਵੈਸ਼ ਈਰਖਾ ਧੋਖਾ ਫਰੇਬ ਨਿੰਦਿਆ ਇਤ ਆਦਿਕ ਗੰਧ ਦੇ ਵਿੱਚ ਹੀ ਗਲਤਾਨ ਹੈ, ਆਪਸ ਵਿੱਚ ਕੋਈ ਮਿੱਤਰਤਾ ਨਹੀਂ ਬਣ ਸਕਦੀ ਇਹਨਾਂ ਦੀ। ਭਖ ਅਭਖ ਅਭਖ ਭਖ ਵਣ ਵਣ ਅੰਦਰ ਭਰਮ ਭਵੰਦਾ, ਭਖ ਦਾ ਅਰਥ ਹੁੰਦਾ ਜਿਹੜੀ ਚੀਜ਼ ਖਾਣ ਵਾਲੀ ਹੈ ਤੇ ਅਭਖ ਨਹੀਂ ਖਾਣ ਵਾਲੀ। ਕਹਿੰਦੇ ਭਖਣ ਤੋਂ ਅਭਖ ਵਿਸ਼ਟਾ ਆਦਿਕ, ਤੇ ਜੋ ਭਖਣ ਨੂੰ ਭਖ ਦਾ ਭੋਗਦਾ ਆ ਤੇ ਸਾਧ ਸੰਗਤ ਤਾਂ ਥਾਂ ਥਾਂ ਤੇ ਕਦੀ ਕਿਸੇ ਰੁੱਖ ਤੇ ਬਹਿ ਗਿਆ ਕਦੇ ਕਿਸੇ ਰੁੱਖ ਦੇ ਉੱਤੇ ਬੈਠ ਗਿਆ ਕਾਂ ਦੀ ਗੱਲ ਕਰਦੇ। ਵਣ ਵਣ ਅੰਦਰ, ਜੰਗਲ ਜੰਗਲ ਅੰਦਰ, ਬਣਾ ਬਣਾ ਅੰਦਰ, ਰੁੱਖਾਂ ਰੁੱਖਾਂ ਅੰਦਰ, ਵੱਖ ਵੱਖ ਰੁੱਖਾਂ ਦੇ ਉੱਤੇ, ਕਦੇ ਟਾਹਲੀ ਦੇ ਉੱਤੇ ਬਹਿ ਗਿਆ, ਕਦੇ ਕਰੀਰ ਦੇ ਰੁੱਖ ਤੇ ਬਹਿ ਗਿਆ, ਕਦੇ ਸਿੰਬਲ ਦੇ ਰੁੱਖ ਦੇ ਉੱਤੇ ਜਾ ਕੇ ਬੈਠ ਗਿਆ, ਕਦੇ ਨਿੰਮ ਦੇ ਰੁੱਖ ਦੇ ਉੱਤੇ ਜਾ ਕੇ ਬੈਠ ਗਿਆ। ਸਾਧ ਸੰਗਤ, ਇਸ ਤਰ੍ਹਾਂ ਜਿਹੜਾ ਕਾਂ ਵਰਗਾ ਇਨਸਾਨ ਹੈ ਨਾ, ਸਾਧ ਸੰਗਤ ਉਹ ਥਾਂ ਥਾਂ ਤੇ ਭਟਕਦਾ ਫਿਰਦਾ, ਕਦੇ ਕਾਮੀ ਕਦੇ ਕ੍ਰੋਧੀ ਕਦੇ ਹੰਕਾਰੀ ਕਦੇ ਲੋਭੀ ਕਦੇ ਲਾਲਚੀ, ਤੇ ਇਹੋ ਜਿਹਿਆਂ ਲੋਕਾਂ ਦੀ ਹੀ ਉਹ ਸੰਗਤ ਕਰਦਾ ਫਿਰਦਾ ਹੈ, ਉਹਨਾਂ ਦੀ ਸੰਗਤ ਵਿੱਚ ਜਾ ਕੇ ਬੈਠਦਾ ਹੈ। ਭਰਮ ਭਵੰਦਾ, ਤੇ ਭਰਮ ਦੇ ਵਿੱਚ ਭਟਕਿਆ ਹੋਇਆ ਥਾਂ ਥਾਂ ਠੋਕਰਾਂ ਖਾਂਦਾ। ਜਿਹੜੀ ਚੀਜ਼ ਖਾਣ ਵਾਲੀ ਹੈ ਕਿਹੜੀ? ਭਲਾ ਸਤ ਸੰਤੋਖ ਦਇਆ ਧਰਮ ਧੀਰਜ ਨਾਮ ਸਿਮਰਨ, ਉਹ ਖਾਂਦਾ ਨਹੀਂ। ਤੇ ਜੋ ਨਹੀਂ ਖਾਣ ਵਾਲੀ, ਸੰਤ ਜਨਾਂ ਦੀ ਨਿੰਦਿਆ ਕਰਨੀ, ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨੀ ਤੇ ਵਿਸ਼ਿਆਂ ਵਿਕਾਰਾਂ ਨੂੰ ਭੋਗਣਾ ਇਹ ਮਨਮੁੱਖ ਬੰਦੇ ਦੇ ਹਿੱਸੇ ਆਇਆ ਹੈ। ਇਸ ਲਈ ਸਾਧ ਸੰਗਤ ਉਹਨੂੰ ਕਾਂ ਦੇ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੁਲਨਾ ਦਿੱਤੀ ਹੈ। ਸਾਧ ਸੰਗਤ ਗੁਰ ਸ਼ਬਦ ਸੁਣ ਤਨ ਅੰਦਰ ਮਨ ਥਿਰ ਨਾ ਰਹਿੰਦਾ। ਜੇ ਕਿਤੇ ਭੁੱਲਿਆ ਭਟਕਿਆ ਕਿਸੇ ਦਾ ਸੰਗ ਕਰਕੇ ਸਾਥ ਕਰਕੇ ਗੁਰੂ ਕੀ ਸਾਧ ਸੰਗਤ ਵਿੱਚ ਆ ਵੀ ਜਾਂਦਾ ਮਨਮੁੱਖ, ਗੁਰੂ ਦਾ ਸ਼ਬਦ ਸੁਣਦਾ ਹੈ, ਪਰ ਸਾਧ ਸੰਗਤ ਸਰੀਰ ਦੇ ਵਿੱਚ ਟਿਕਿਆ ਹੋਇਆ ਜਿਹੜਾ ਮਨ ਰੱਬ ਨੇ ਰੱਖਿਆ ਸੀ ਨਾ, ਕਹਿੰਦੇ ਉਹ ਸਥਿਰ ਹੋ ਕੇ ਨਹੀਂ ਬੈਠਦਾ, ਭਟਕਦਾ ਰਹਿੰਦਾ ਮਨ। ਜਿਹੜਾ ਤਨ ਹੈ ਉਹ ਗੁਰੂ ਦੀ ਸੰਗਤ ਵਿੱਚ ਵੀ ਭਾਵੇਂ ਬੈਠਾ ਹੋਵੇ ਪਰ ਮਨ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਹੀ ਮਨਮੁੱਖ ਬੰਦੇ ਦਾ ਦੌੜਦਾ ਫਿਰਦਾ ਹੈ। ਖਿਮਾ ਕਰਨਾ ਸਾਧ ਸੰਗਤ, ਐਸੇ ਐਸੇ ਲੋਕ ਵੀ ਦੁਨੀਆਂ 'ਚ ਤੱਕੇ ਨੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਗੁਰਦੁਆਰੇ ਆ ਕੇ ਕਥਾ ਕੀਰਤਨ ਸੁਣ ਕੇ ਵੀ ਦਵੈਸ਼ ਈਰਖਾ ਵਾਲੀ ਬਿਰਤੀ ਰੱਖਣੀ ਹੈ ਤੇ ਸਾਧ ਸੰਗਤ ਉਹਨਾਂ ਲੋਕਾਂ ਨੇ ਸੰਗਤ ਵਿੱਚ ਆ ਕੇ ਵੀ ਨਿੰਦਿਆ ਹੀ ਕਰਨੀ, ਦੂਸਰਿਆਂ ਦੀ ਨਿੰਦਿਆ। ਸਤ ਸੰਗਤ ਵਿੱਚ ਆ ਕੇ ਵੀ ਦੂਜਿਆਂ ਦੇ ਔਗਣ ਹੀ ਵੇਖਣੇ, ਬੁਰਿਆਈਆਂ ਹੀ ਤੱਕਣੀਆਂ ਉਹਨਾਂ ਨੇ, ਟੀਕਾ ਟਿੱਪਣੀਆਂ ਤੇ ਤਰਕ ਹੀ ਕਰਨਾ ਉਹਨਾਂ ਲੋਕਾਂ ਨੇ। ਆਹ ਬਾਤ ਤੁਸੀਂ ਨਾਮ ਜਪਣ ਦੀ ਗੱਲ ਕਿਉਂ ਕਰਦੇ ਹੋ, ਸਿਮਰਨ ਕਰਨ ਦੀਆਂ ਗੱਲਾਂ ਕਿਉਂ ਕਰਦੇ ਜੇ, ਅੰਮ੍ਰਿਤ ਵੇਲੇ ਦੀ ਕਿਹੜੀ ਗੱਲ, ਜਿਹੜੇ ਵੇਲੇ ਮਰਜ਼ੀ ਨਾਮ ਜਪ ਲਈਏ ਉਹ ਸੋਹਣਾ ਵੇਲਾ। ਕਾਂ ਵਰਗਾ ਸੁਭਾਅ ਉਹਨਾਂ ਦਾ, ਮਨ ਹਿਰਦਾ ਭਟਕਦਾ ਇਹਨਾਂ ਦੀਆਂ ਗਲਤੀਆਂ ਲੱਭੀਏ। ਭਾਵ ਕਿਸੇ ਬੰਦੇ ਨੇ ਆਖਿਆ ਮੋਰ ਬੜਾ ਸੋਹਣਾ ਹੈ, ਬੜਾ ਪਿਆਰਾ ਹੈ ਮੋਰ, ਜਦੋਂ ਪੈਲ ਪਾਉਂਦਾ ਵੇਖੀਏ ਤੇ ਮਨ ਗਦਗਦ ਹੋ ਜਾਂਦਾ। ਤੇ ਜਿਹੜਾ ਨਿੰਦਕ ਹੈ ਨਾ ਜੀ, ਉਹ ਪਤਾ ਕਿਉਂ ਕੀ ਜਵਾਬ ਦਿੰਦਾ, ਕਹਿੰਦਾ ਸੱਜਣਾ ਗੱਲ ਤੇ ਤੇਰੀ ਠੀਕ ਹੈ ਵੀ ਮੋਰ ਬੜਾ ਸੋਹਣਾ, ਇਹਦੇ ਖੰਭ ਬੜੇ ਸੋਹਣੇ, ਜਦੋਂ ਪੈਲ ਪਾਉਂਦਾ ਬੜਾ ਪਿਆਰਾ ਲੱਗਦਾ, ਪਰ ਤੂੰ ਇਹਦੇ ਪੈਰ ਨਹੀਂ ਵੇਖਦਾ, ਕਿੰਨੇ ਗੰਦੇ ਨੇ ਇਹਦੇ ਪੈਰ। ਦਾਸ ਦੇ ਕਹਿਣ ਦਾ ਭਾਵ, ਜਿਹੜਾ ਨਿੰਦਕ ਬੰਦਾ ਹੈ ਉਹਨੇ ਸਾਧ ਸੰਗਤ ਨਿੰਦਿਆ ਵਾਲੇ ਪਾਸੇ ਹੀ ਜਾਣਾ। ਇਸ ਲਈ ਜਿਹੜੇ ਗੁਰਮੁਖ ਜਨ ਨੇ ਉਹਨਾਂ ਦਾ ਜੀਵਨ ਕੀ ਹੈ, ਸਾਂਝ ਕਰੀਜੈ ਗੁਣਹ ਕੇਰੀ ਛੋੜ ਅਵਗੁਣ ਚੱਲੀਏ। ਉਹ ਸਾਰੇ ਦੇ ਸਾਰੇ ਔਗੁਣ ਛੱਡ ਕੇ ਗੁਣਾ ਕਰਕੇ ਸਾਂਝ ਪਾਉਂਦੇ। ਉਹ ਕਹਿੰਦੇ ਜਿਹੜਾ ਗੁਣ ਮਿਲਦਾ ਹੈ ਉਹ ਆਪਾਂ ਲੈ ਲੈਣਾ ਹੈ। ਦਾਸ ਨੇ ਜਿਹੜੀ ਪਿੱਛੇ ਬੇਨਤੀ ਕੀਤੀ, ਹੁਣ ਤੇ ਆਪਾਂ ਅੰਮ੍ਰਿਤ ਵੇਲੇ ਦੇ ਉੱਤੇ ਵੀ ਤਰਕ ਕਰਨ ਲੱਗ ਪਏ। ਨਾਮ ਜਪਣ, ਸਿਮਰਨ ਕਰਨ, ਬੰਦਗੀ ਕਰਨ ਤੇ ਰੋਜ਼ ਇੱਕੋ ਬਾਣੀ ਪੜ੍ਹਨੀ, ਰੋਜ਼ ਸਿਮਰਨ ਕਰਨ ਦੀ ਕੀ ਲੋੜ ਹੈ, ਇਹ ਵੀ ਆਪਾਂ ਕਹਿਣ ਲੱਗ ਪਏ। ਰੋਜ਼ ਇੱਕੋ ਹੀ ਕੰਮ ਨਾ ਕਰੀਏ, ਇਹਦੇ ਤੇ ਆਪਾਂ ਤਰਕ ਕਰਦੇ ਹਾਂ, ਟਿੱਪਣੀ ਕਰਦੇ ਹਾਂ। ਪਰ ਦਾਸ ਬੇਨਤੀ ਕਰੇ, ਸਵਾਸ ਰੋਜ਼ ਦੀ ਗੱਲ ਤੇ ਇੱਕ ਪਾਸੇ ਰਹੀ, ਐਂ ਕਿੰਨੇ ਕਿੰਨੇ ਚਿਰ ਬਾਅਦ ਆਪਾਂ ਸਵਾਸ ਲੈ ਰਹੇ। ਕੋਈ ਬੰਦਾ ਆ ਕੇ ਮੈਂ 5 ਮਿੰਟ ਸਵਾਸ ਰੋਕ ਲਵਾਂ ਫਿਰ ਲੈ ਲਾਂਗਾ ਸਾਹ, ਵੇਖਿਆ ਕਦੇ? ਮੁੜ ਮੁੜ ਕੇ ਸਾਹ ਲੈ ਰਹੇ ਹਾਂ, ਆਕਸੀਜਨ ਲੈ ਰਹੇ ਹਾਂ, ਕਾਰਬਨ ਡਾਈਆਕਸਾਈਡ ਛੱਡ ਰਹੇ ਹਾਂ, ਰੋਜ਼ ਖਾ ਰਹੇ ਹਾਂ, ਰੋਜ਼ ਪੀ ਰਹੇ ਹਾਂ, ਰੋਜ਼ ਬਾਰ ਬਾਰ ਪਹਿਨ ਰਹੇ ਹਾਂ, ਰੋਜ਼ ਇਸੇ ਤਰ੍ਹਾਂ ਸਾਧ ਸੰਗਤ ਕਾਇਆ ਜਿਹੜੀ ਹੈ ਉਹਨੂੰ ਇਸ਼ਨਾਨ ਕਰਾ ਰਹੇ ਹਾਂ, ਨਹਾਉਂਦੇ ਹਾਂ, ਬਸਤਰ ਪਹਿਨਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਪਹਿਨਦੇ ਹਾਂ, ਰੋਜ਼ ਕੰਮ ਕਾਰ ਕਰਦੇ ਹਾਂ, ਰੋਜ਼ ਸਾਧ ਸੰਗਤ ਰੋਜ਼ਾਨਾ ਬਾਰ ਬਾਰ ਖਾਣਾ ਹੈ, ਪੀਣਾ ਹੈ, ਪਹਿਨਣਾ ਹੈ, ਸਵਾਸ ਲੈਣੇ ਹਨ, ਕਿਰਤ ਕਰਨੀ ਹੈ, ਕੰਮ ਕਾਰ ਕਰਨਾ ਹੈ, ਬੱਚੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੈ। ਸੰਸਾਰ ਦੇ ਵਿੱਚ ਬਾਕੀ ਸਾਰੇ ਦੀਆਂ ਸਾਰੀਆਂ ਚੀਜ਼ਾਂ ਰਿਪੀਟ ਕਰ ਰਹੇ ਹਾਂ, ਪਰ ਜਦੋਂ ਨਾਮ ਜਪਣ ਦੀ ਗੱਲ, ਬਾਣੀ ਪੜ੍ਹਨ ਦੀ ਗੱਲ ਆਉਂਦੀ, ਖਹਿੜਾ ਛਡਾਉਣਾ ਚਾਹੁੰਦੇ ਆਪਾਂ। ਸੂਰਜ ਰੋਜ਼ ਚੜ੍ਹ ਰਿਹਾ, ਕੁਦਰਤ ਵੱਲ ਦੇਖੋ ਤੁਸੀਂ, ਸੂਰਜ ਰੋਜ਼ ਚੜ੍ਹ ਰਿਹਾ ਹੈ, ਰੋਜ਼ ਛਿਪ ਰਿਹਾ ਹੈ, ਰਾਤ ਪੈ ਰਹੀ ਹੈ, ਦਿਨ ਚੜ੍ਹ ਰਿਹਾ ਹੈ, ਤਾਰੇ ਚੜ੍ਹ ਰਹੇ ਨੇ, ਛਿਪ ਰਹੇ ਨੇ, ਚੰਦਰਮਾ ਚੜ੍ਹ ਰਿਹਾ ਹੈ, ਛਿਪ ਰਿਹਾ ਹੈ। ਇਸ ਲਈ ਜਦੋਂ ਸਿਮਰਨ ਬੰਦਗੀ ਤੇ ਸਿੱਖੀ ਕਮਾਉਣ ਦੀ ਬਾਤ ਆਉਂਦੀ ਹੈ, ਉਸ ਵੇਲੇ ਆਪਾਂ ਤਰਕ ਕਰਦੇ ਹਾਂ, ਉਸ ਵੇਲੇ ਆਪਾਂ ਟੀਕਾ ਟਿੱਪਣੀ ਕਰਦੇ ਹਾਂ। ਨਹੀਂ ਸਾਧ ਸੰਗਤ, ਕਾਂ ਵਰਗੀ ਜ਼ਿੰਦਗੀ ਨਹੀਂ ਜੀਣੀ, ਹੰਸ ਬਣ ਜਾਣਾ ਹੈ। ਗੁਰੂ ਦਾ ਸਿੱਖ ਹੰਸਾਂ ਦੀ ਤਰ੍ਹਾਂ ਹੈ। ਸਤ ਸੰਗਤ ਵਿੱਚ ਆਈਏ, ਗੁਰੂ ਦੀ ਹਜ਼ੂਰੀ ਵਿੱਚ ਆਈਏ, ਪਰ ਸਾਂਝ ਪਰਮੇਸ਼ਰ ਦੇ ਨਾਮ ਤੇ ਸ਼ੁਭ ਗੁਣਾਂ ਨਾਲ ਹੀ ਪਾਈਏ, ਛੱਡ ਦਈਏ ਔਗਣ, ਛੱਡ ਦਈਏ ਸਾਰੇ ਗੁਨਾਹ, ਗੁਰੂ ਦੇ ਹੋ ਜਾਈਏ, ਸਤਿਗੁਰ ਦੇ ਚਰਨਾਂ ਵਿੱਚ ਜੁੜ ਜਾਈਏ। ਅੱਜ ਤੱਕ ਜਿੰਨਿਆਂ ਨੇ ਵੀ ਪਰਮੇਸ਼ਰ ਵਿੱਚ ਲੀਨਤਾ ਪ੍ਰਾਪਤ ਕੀਤੀ ਹੈ, ਭਾਵੇਂ ਪੁਰਾਤਨ ਸਮੇਂ ਵਿੱਚ ਭਗਤ ਜਨ ਸਨ, ਗੁਰਸਿੱਖ ਸਨ, ਉਹਨਾਂ ਨੇ ਜਪ ਕੇ ਹੀ ਪਾਇਆ ਹੈ, ਸਿਮਰਨ ਬੰਦਗੀ ਕਰਕੇ ਹੀ ਉਹਨਾਂ ਨੇ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ। ਬੜੇ ਬੜੇ ਸਾਧੂ ਜਨ ਬੰਦਗੀ ਵਾਲੇ, ਨਾਮ ਸਿਮਰਨ ਵਾਲੇ, ਬਾਣੀ ਪੜ੍ਹਨ ਵਾਲੇ, ਬਾਣੀ ਨੂੰ ਕਮਾਉਣ ਵਾਲੇ ਸਾਧ ਸੰਗਤ, ਉਹਨਾਂ ਨੇ ਵੀ ਪਾਇਆ ਹੈ, ਜਪ ਕੇ ਹੀ ਪਾਇਆ ਹੈ। ਨਾਮ ਸਿਮਰਨ ਵਿੱਚ ਲੀਨਤਾ ਨਾਲ ਹੀ ਪਰਮਾਤਮਾ ਵਿੱਚ ਲੀਨਤਾ ਹੋਈ ਹੈ। ਬਾਰ ਬਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਸਿਮਰਨ ਦੀ ਦਾਤ ਭਿਖਾਰੀ ਮੰਗਤੇ ਬਣ ਕੇ ਮੰਗੀ ਗਈ ਹੈ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਇਸ ਲਈ ਸਾਧ ਸੰਗਤ, ਨਾਮ ਜਪੀਏ। ਨਾਮ ਸਿਮਰਨ ਤੋਂ, ਨਿਤਨੇਮ ਤੋਂ, ਬਾਣੀ ਜਪਣ ਕਮਾਉਣ ਤੋਂ ਸਿੱਖ ਨੂੰ ਕੋਈ ਛੋਟ ਨਹੀਂ ਹੈ। ਸਿੱਖ ਨੇ ਬਾਣੀ ਪੜ੍ਹਨੀ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਸ ਲਈ ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤਰਪੀਏ। ਮੁੜ ਮੁੜ ਕੇ ਜਪਣਾ, ਮੁੜ ਮੁੜ ਕੇ ਉਹਦੀ ਅਰਾਧਨਾ, ਉਹਦੇ ਨਾਮ ਸਿਮਰਨ ਵਿੱਚ ਜੁੜਨਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਕਹਿੰਦੇ ਸਾਧ ਸੰਗਤ ਗੁਰ ਸ਼ਬਦ ਸੁਣ, ਤਨ ਅੰਦਰ ਮਨ ਥਿਰ ਨਾ ਰਹਿੰਦਾ। ਜੇ ਕਿਤੇ ਮਨ ਮਤੀਆ ਬੰਦਾ ਸਾਧ ਸੰਗਤ ਵਿੱਚ ਆ ਵੀ ਜਾਂਦਾ ਹੈ ਤਾਂ ਸਾਧ ਸੰਗਤ ਗੁਰੂ ਦਾ ਸ਼ਬਦ ਸੁਣ ਕੇ ਕਮਾਉਂਦਾ ਨਹੀਂ ਹੈ। ਤਨ ਕਰਕੇ, ਸਰੀਰ ਕਰਕੇ ਗੁਰੂ ਦੀ ਸੰਗਤ ਵਿੱਚ ਆ ਗਿਆ ਹੈ, ਪਰ ਮਨ ਥਿਰ ਨਾ ਰਹਿੰਦਾ। ਉਹਦਾ ਮਨ ਭਟਕਦਾ ਹੀ ਫਿਰਦਾ, ਠੋਕਰਾਂ ਹੀ ਖਾਂਦਾ ਫਿਰਦਾ ਸੰਗਤ ਵਿੱਚ ਆ ਕੇ ਵੀ। ਕਬਹੂੰ ਜੀੜਾ ਊਬ ਚੜਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਸ ਲਈ ਭਾਈ ਗੁਰਦਾਸ ਜੀ ਕਹਿ ਰਹੇ, ਬੱਜਰ ਕਪਾਟ ਨਾ ਖੁੱਲੈ ਜੰਦਾ। ਇਸੇ ਕਾਰਨ ਸਾਧ ਸੰਗਤ, ਜਿਹੜੇ ਬੱਜਰ ਕਪਾਟਾਂ ਦੇ ਜਿੰਦਰੇ ਵੱਜੇ ਆ ਨਾ ਅੰਤਸ਼ਕਰਨ ਚ, ਉਹ ਨਹੀਂ ਖੁੱਲਦੇ ਉਹਨਾਂ ਦੇ। ਲੱਖ ਯਤਨ ਵੀ ਕਰੀਏ ਮਨਮੁੱਖ ਬੰਦਾ, ਗੁਰੂ ਦੇ ਆਖੇ ਵੀ ਕਈ ਵਾਰੀ ਨਹੀਂ ਜੇ ਲੱਗਦਾ। ਸਾਧ ਸੰਗਤ, ਭਗਤ ਕਬੀਰ ਸਾਹਿਬ ਜੀ ਕਹਿੰਦੇਗਾ, ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜਿਉਂ ਬਾਂਸ ਬਜਾਈਏ ਫੂਕ। ਬਾਂਸ ਦੇ ਵਿੱਚ, ਬਾਂਸਰੀ ਦੇ ਵਿੱਚ ਫੂਕ ਮਾਰੀਏ ਨਾ ਸਾਧ ਸੰਗਤ, ਇੱਕ ਪਾਸੇ ਮੂੰਹ ਲਾ ਕੇ ਦੂਜੇ ਪਾਸੇ ਨੂੰ ਹਵਾ ਨਿਕਲ ਜਾਂਦੀ ਹੈ, ਅੰਦਰ ਠਹਿਰਦੀ ਨਹੀਂ। ਮਨਮੁੱਖ ਬੰਦੇ ਨੂੰ ਕੋਈ ਰੱਬ ਦੀਆਂ ਗੱਲਾਂ ਵੀ ਸੁਣਾਈਏ, ਰੱਬ ਦੀਆਂ ਬਾਤਾਂ ਵੀ ਸੁਣਾਈਏ, ਇੱਕ ਕੰਨੋਂ ਸੁਣਦਾ ਦੂਸਰੇ ਕੰਨ ਕੱਢ ਦਿੰਦਾ, ਨਿਕਲ ਜਾਂਦਾ ਸਾਧ ਸੰਗਤ। ਇਸ ਲਈ ਜਿਹੜੇ ਅੰਦਰ ਵਿਸ਼ਿਆਂ ਵਿਕਾਰਾਂ ਦੇ ਤੇ ਬੱਜਰ ਕਪਾਟਾਂ ਦੇ ਜਿੰਦਰੇ ਵੱਜੇ ਆ, ਉਹਦੇ ਖੁੱਲਦੇ ਨਹੀਂ ਹਨ, ਕਿਉਂਕਿ ਮਨਮੁੱਖ ਬੰਦਾ ਉਹਨੂੰ ਕਮਾਉਣ ਵਾਸਤੇ, ਗੁਰੂ ਦੇ ਬਚਨਾਂ ਨੂੰ ਮੰਨ ਕੇ ਕਮਾਉਣ ਲਈ ਤੇ ਹਿਰਦੇ ਵਿੱਚ ਟਿਕਾਉਣ ਵਾਸਤੇ ਤਿਆਰ ਨਹੀਂ। ਇਸ ਕਰਕੇ ਠੋਕਰਾਂ ਹੀ ਖਾਂਦਾ ਫਿਰਦਾ ਹੈ।